ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਿਆਰੀ ਕੀਤੀ ਹੈ ਸੱਚਖੰਡ ਜਾਣ ਦੀ। ਇੱਕ ਕੋਠਾ ਬਣਵਾਇਆ ਹੈ, ਉਹਦਾ ਨਾਮ ਰੱਖਿਆ ਪਤਾਲਪੁਰੀ ਸਾਹਿਬ। ਪਤਾਲਪੁਰੀ ਅਸਥਾਨ ਤੇ ਸਤਿਗੁਰੂ ਜੀ ਆਣ ਕੇ ਸਜੇ ਹਨ। ਜਿੰਨੀਆਂ ਸੰਗਤਾਂ ਗੁਰਸਿੱਖ ਨੇ ਸਭ ਨੂੰ ਆਪਣੇ ਕੋਲ ਬੁਲਾਇਆ। ਸੰਗਤ ਦਾ ਜਦੋਂ ਦੀਵਾਨ ਸੱਜ ਗਿਆ ਤੇ ਗੁਰਦੇਵ ਪੁੱਛਦੇ ਹਨ, ਭਾਈ ਕਿਸੇ ਦੇ ਮਨ ਚ ਕੋਈ ਸਵਾਲ ਕੋਈ ਕਾਂਖਾ ਉਹ ਪੁੱਛ ਲਓ, ਕਿਉਂਕਿ ਹੁਣ ਅਸੀਂ ਤਿਆਰਾ ਕਰ ਲਿਆ ਸੱਚਖੰਡ ਜਾਣ। ਜਦੋਂ ਸਤਿਗੁਰੂ ਜੀ ਦੇ ਬਚਨ ਗੁਰਸਿੱਖਾਂ ਨੇ ਸੁਣੇ, ਨੇਤਰਾਂ ਚੋਂ ਸਿੱਖਾਂ ਦੇ ਜਲ ਵਹਿ ਟੁਰਿਆ। ਗੁਰਦੇਵ ਕਹਿਣ ਲੱਗੇ, ਭਾਈ ਇਹ ਕੋਈ ਅਣਹੋਣੀ ਨਹੀਂ ਹੈ, ਇਹ ਸੱਚ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਣ ਲੱਗਾ। ਇਹ ਸਰੀਰ ਤਾਂ ਇੱਕ ਨਾ ਇੱਕ ਦਿਨ ਛੱਡ ਕੇ ਸਭ ਨੇ ਜਾਣਾ ਹੀ ਹੈ। ਨਦੀ ਦੇ ਪ੍ਰਵਾਹ ਵਾਂਗੂ ਸਭ ਦਾ ਇੱਕ ਦੂਜੇ ਨਾਲ ਮੇਲ ਹੈ। ਇਸ ਕਰਕੇ ਹਿਰਦੇ ਦਾ ਇਹ ਸੋਗ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹੋ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਬਾਦਸ਼ਾਹ ਨਾਲ ਜੰਗ ਯੁੱਧ ਚੱਲਦੇ ਨੇ, ਦੱਸੋ ਕਿਹੜੇ ਨਗਰ ਵਿੱਚ ਕਿੱਥੇ ਜਾ ਕੇ ਮੈਂ ਦੁਸ਼ਮਣਾਂ ਨਾਲ ਟਾਕਰਾ ਕਰਾਂ? ਗੁਰਦੇਵ ਕਹਿਣ ਲੱਗੇ, ਗੁਰੂ ਹਰਿਰਾਏ ਸਾਹਿਬ ਜੀ ਤੁਸੀਂ ਜੰਗ ਨਹੀਂ ਲੜਨਾ, 2200 ਘੋੜ ਸਵਾਰ ਆਪਣੇ ਕੋਲ ਹਰ ਵੇਲੇ ਤਿਆਰ ਬਰ ਤਿਆਰ ਰੱਖਣਾ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਰਹਿਣਾ। ਜੇ ਕੋਈ ਦੁਸ਼ਮਣ ਤੁਹਾਡੇ ਤੇ ਚੜ ਕੇ ਆਵੇਗਾ ਤੇ ਰਸਤੇ ਚ ਓਲਿਆਂ ਵਾਂਗੂ ਗਲ ਜਾਏਗਾ, ਤੁਹਾਡੇ ਤੱਕ ਨਹੀਂ ਪਹੁੰਚੇਗਾ। ਜੰਗ ਅਸੀਂ ਦਸਵੇਂ ਜਾਮੇ ਚ ਲੜਦੇ ਹਨ, ਉਤਨੀ ਦੇਰ ਤੱਕ ਤੁਸੀਂ ਇਸੇ ਤਰੀਕੇ ਨਾਲ ਵਰਤਣਾ। ਭਗਤੀ ਦਾ ਪ੍ਰੇਮਾ ਭਗਤੀ ਦਾ ਉਪਦੇਸ਼ ਸੰਗਤ ਨੂੰ ਦੇ ਕੇ ਨਿਵਾਜਣਾ, ਜਿਵੇਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਸੀ ਉਸੇ ਤਰ੍ਹਾਂ ਉਹ ਮਰਿਆਦਾ ਤੁਸੀਂ ਪਾਲਣੀ। ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਰਹੇ ਨੇ, ਸੰਗਤਾਂ ਨਾਲ ਵਿਚਾਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਦਾ ਪ੍ਰਸੰਗ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਪਾਨੇ ਸੌਂਕਿਓ, ਤੁਮ ਨਿਜ ਨੰਦਨ ਆਨ।
ਸਤਿਗੁਰੂ ਜੀ ਨੇ ਬਾਬਾ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਸਨ, ਉਹਨਾਂ ਨੂੰ ਆਗਿਆ ਕੀਤੀ ਕਿ ਭਾਨਾ ਜੀ, ਤੁਸੀਂ ਆਪਣੇ ਪੁੱਤਰ ਨੂੰ ਇੱਥੇ ਕੀਰਤਪੁਰ ਸਾਹਿਬ ਲੈ ਕੇ ਆਓ।
ਸ੍ਰੀ ਹਰਿਰਾਏ ਸਮੀਪ ਰੱਖ, ਸਦਾ ਰਹੇ ਸੁਖ ਠਾਨ।
ਉਹਨਾਂ ਨੂੰ ਤੁਸੀਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਹੀ ਰੱਖਣਾ ਕਿ ਤੁਹਾਡੇ ਪੁੱਤਰ ਹਰ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਰਹਿਣ। ਤੁਸੀਂ ਆਪ ਜਾਣਾ ਆਪਣੇ ਨਗਰ ਚ ਜਾਓ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਾਂਭੋ, ਪਰ ਤੁਸੀਂ ਆਪਣੇ ਪੁੱਤਰ ਨੂੰ ਇੱਥੇ ਗੁਰੂ ਹਰਿਰਾਏ ਸਾਹਿਬ ਜੀ ਕੋਲ ਛੱਡ ਦਿਓ। ਇੱਥੇ ਇਹਨਾਂ ਦੇ ਕੋਲ ਰਹਿ ਕੇ ਉਹ ਸਾਰੇ ਸੁੱਖ ਮਾਣਨਗੇ, ਸੁੱਖ ਪ੍ਰਾਪਤ ਕਰਨਗੇ।
ਚੌਪਈ ਰਾਮਦਾਸ ਕੀ ਗ੍ਰਾਮ ਮਜਾਰੀ।
ਰਮਦਾਸ ਨਗਰ ਵਿੱਚ ਜਿੱਥੇ ਤੁਹਾਡਾ ਆਪਣਾ ਨਗਰ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਰਮਦਾਸ ਨਗਰ ਵਿੱਚ ਹੀ ਆਪਣਾ ਸਰੀਰ ਤਿਆਗਿਆ ਸੀ। ਉੱਥੇ ਹੀ ਬਾਬਾ ਜੀ ਦਾ ਸਾਰਾ ਪਰਿਵਾਰ ਰਹਿੰਦਾ ਸੀ। ਮਹਾਰਾਜ ਜੀ ਕਹਿੰਦੇ, ਭਾਈ ਭਾਨਾ ਜੀ, ਜੋ ਰਮਦਾਸ ਨਗਰ ਹੈ ਤੁਹਾਡਾ,
ਤਨ ਕੋ ਤਿਆਗੂ ਤਹਾਂ ਸੁਖਾਰੀ।
ਤੁਸੀਂ ਆਪਣੇ ਨਗਰ ਵਿੱਚ ਜਾ ਕੇ ਆਪਣਾ ਤਨ ਤਿਆਗਣਾ, ਸੁਖਾਲੇ ਢੰਗ ਨਾਲ ਉੱਥੇ ਸਰੀਰ ਤਿਆਗਣਾ ਹੈ, ਔਰ ਸਰੀਰ ਤਿਆਗ ਕੇ ਤੁਸੀਂ ਸਾਡੇ ਵਿੱਚ ਹੀ ਆ ਕੇ ਅਭੇਦ ਹੋਣਾ ਹੈ।
ਰਾਏ ਜੋਧ ਸੋ ਬੋਰ ਬਖਾਨਾ।
ਭਾਈ ਭਾਨਾ ਜੀ ਦੀ ਇਹ ਡਿਊਟੀ ਲਾਈ, ਫਿਰ ਮਹਾਰਾਜ ਜੀ ਦੇ ਪਾਸ ਜੋਧ ਰਾਏ ਜੀ ਬੈਠੇ ਸਨ, ਜੋ ਕਾਂਗੜ ਦੇ ਰਾਜੇ ਸੀ। ਜੋਧ ਰਾਏ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਜੋਧ ਰਾਏ ਜੀ ਸੁਣੋ,
ਹਮ ਪਾਚੀ ਅਵਲੋਕ ਬਿਦਾਨਾ।
ਜੋਧ ਰਾਏ ਜੀ, ਅਸੀਂ ਹੁਣ ਜੋਤੀ ਜੋਤ ਸਮਾਵਾਂਗੇ, ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੰਨਾ ਵਿਧੀ ਵਿਧਾਨ ਹੈ, ਜੋ ਗੁਰੂ ਘਰ ਦੀ ਮਰਿਆਦਾ ਹੈ, ਉਹ ਤੁਸੀਂ ਸਾਰੀ ਵੇਖਣੀ ਹੈ, ਸਾਰੇ ਦਰਸ਼ਨ ਤੁਸੀਂ ਕਰਨੇ ਹਨ।
ਪੁਨ ਕਾਂਗੜ ਕੋ ਜਾਓ ਸੁਖਾਰੀ।
ਸਾਡਾ ਜਿਹੜਾ ਸਮਾਗਮ ਹੋਵੇਗਾ ਅੰਤਮ, ਉਹ ਸਮਾਗਮ ਕਰਾਉਣ ਤੋਂ ਉਪਰੰਤ ਤੁਸੀਂ ਆਪਣੇ ਨਗਰ ਕਾਂਗੜ ਵਾਪਸ ਚਲੇ ਜਾਣਾ।
ਭੋਗੋ ਪਰਾ ਲਬਦ ਤਨ ਤਾਰੀ।
ਜਿੰਨੀ ਕੁ ਤੁਹਾਡੇ ਸਰੀਰ ਦੀ ਪਰਾ ਲਬਦ ਹੈ, ਉਹ ਪਰਾਲਬਧ ਜਾ ਕੇ ਤੁਸੀਂ ਆਪਣੇ ਨਗਰ ਵਿੱਚ ਆਪਣੇ ਤਨ ਵਿੱਚ ਭੋਗੋ, ਕਿਉਂਕਿ ਪਰਾਲਬਧ ਸਾਰਿਆਂ ਨੂੰ ਭੋਗਣੀ ਪੈਂਦੀ ਹੈ। ਤੁਹਾਡੇ ਸਰੀਰ ਦੀ ਜਿਤਨੀ ਪਰਾ ਲਬਧ ਹੈ ਇਸ ਤਨ ਨੂੰ ਧਾਰਨ ਕਰਕੇ ਉਸ ਨੂੰ ਭੋਗੋ।
ਅੰਤ ਸਮੇਂ ਹਮ ਹੋਏ ਸਹਾਈ,
ਜਦੋਂ ਤੁਹਾਡਾ ਅੰਤਮ ਸਮਾਂ ਆਏਗਾ ਜੋਧ ਰਾਏ ਜੀ, ਅਸੀਂ ਖੁਦ ਆਪ ਤੁਹਾਡੀ ਸਹਾਇਤਾ ਲਈ ਆਵਾਂਗੇ। ਅੰਤਮ ਸਮੇਂ ਖੁਦ ਆਪ ਤੁਹਾਨੂੰ ਲੈਣ ਲਈ ਆਵਾਂਗੇ।
ਸਤਨਾਮ ਸਿਮਰੋ ਲਿਵ ਲਾਈ,
ਓਨੀ ਦੇਰ ਤੱਕ ਤੁਸੀਂ ਲਿਵ ਲਾ ਕੇ ਨਾਮ ਜਪਣਾ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਣਾ ਹੈ।
ਤਿਮਈ ਰੂਪਾ ਨਿਜ ਕਰ ਰਾਏ,
ਭਾਈ ਜੋਧ ਰਾਏ ਨੂੰ ਇਹ ਡਿਊਟੀ ਲਾ ਕੇ ਫਿਰ ਭਾਈ ਰੂਪੇ ਨੂੰ ਸਤਿਗੁਰੂ ਜੀ ਕਹਿਣ ਲੱਗੇ। ਭਾਈ ਰੂਪ ਚੰਦ ਜੀ ਕੋਲ ਬੈਠੇ ਸਨ। ਮਹਾਰਾਜ ਜੀ ਕਹਿੰਦੇ, ਭਾਈ ਰੂਪਾ ਜੀ, ਤੁਸੀਂ ਵੀ ਆਪਣੇ ਘਰ ਜਾ ਕੇ ਆਪਣੇ ਨਗਰ ਵਿੱਚ ਜਾ ਕੇ
ਅੰਤ ਪਰਮ ਪਦ ਕੋ ਇਹੋ
ਲਈ ਜਾ ਕੇ ਗੁਰੂ ਘਰ ਦੀ ਸੇਵਾ ਕਰੋ, ਲੰਗਰ ਚਲਾਓ, ਭਜਨ ਕਰੋ, ਬਾਣੀ ਪੜੋ, ਗੁਰਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੋ। ਅੰਤ ਸਮੇਂ ਤੁਹਾਨੂੰ ਵੀ ਪਰਮ ਪਦਵੀ ਪ੍ਰਾਪਤ ਹੋਵੇਗੀ, ਤੁਸੀਂ ਸਾਡੇ ਪਾਸ ਸਾਡੇ ਚਰਨਾਂ ਵਿੱਚ ਹੀ ਆ ਕੇ ਸਮਾਓਗੇ।
ਕਰੋ ਦੀਗ ਗੁਰ ਹਿਤ ਵਰਤਾਵੋ,
ਤੁਸੀਂ ਆਪਣੇ ਨਗਰ ਚ ਜਾ ਕੇ ਰੂਪਾ ਭਾਈ ਕਾ ਜੋ ਤੁਹਾਡਾ ਪਿੰਡ ਹੈ ਉਸ ਪਿੰਡ ਵਿੱਚ ਆਪਣੇ ਨਗਰ ਵਿੱਚ ਜਾ ਕੇ ਲੰਗਰ ਚਲਾਓ। ਗੁਰੂ ਦੇ ਨਿਮਿਤ ਦੇਗ ਚਲਾਉਣੀ ਲੰਗਰ ਅਤੁੱਟ ਚਲਾਉਣਾ ਹੈ।
ਸਿੱਖੀ ਕੋ ਕਮਾਈ ਸੁਖ ਪਾਵੋ,
ਗੁਰੂ ਕੀ ਸਿੱਖੀ ਦੀ ਕਮਾਈ ਕਰਕੇ ਤੁਸੀਂ ਮਹਾਨ ਸੁਖ ਨੂੰ ਪਾਵੋਗੇ, ਮਹਾਨ ਸੁਖ ਨੂੰ ਪ੍ਰਾਪਤ ਕਰੋਗੇ।
ਤੁਮ ਦੋਨੋ ਕੀ ਸੰਤਤ ਜੋਈ,
ਜੋਧ ਰਾਏ ਜੀ, ਭਾਈ ਰੂਪਾ ਜੀ, ਤੁਹਾਡੀ ਜਿਹੜੀ ਅੱਗੇ ਸੰਤਾਨ ਹੋਵੇਗੀ, ਕਿਉਂਕਿ ਨੇੜੇ ਨੇੜੇ ਹੀ ਰਹਿੰਦੇ ਸੀ। ਜੋਧ ਰਾਏ ਦਾ ਨਗਰ ਕਾਂਗੜ ਨੇੜੇ ਸੀ, ਲਾਗੇ ਹੀ ਰੂਪਾ ਭਾਈ ਕਾ ਪਿੰਡ ਸੀ, ਗੁਆਂਢੀ ਸਨ ਨੇੜੇ ਨੇੜੇ। ਇਸ ਕਰਕੇ ਜਦੋਂ ਵੀ ਆਉਂਦੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਕੱਠੇ ਆਉਂਦੇ ਤੇ ਇਕੱਠੇ ਹੀ ਜਾਂਦੇ ਸੀ। ਮਹਾਰਾਜ ਜੀ ਕਹਿੰਦੇ, ਜਿਹੜੀ ਤੁਹਾਡੀ ਦੋਨਾਂ ਦੀ ਸੰਤਾਨ ਹੋਵੇਗੀ,
ਮੇਲੀ ਗੁਰ ਘਰ ਸੋ ਨਿਤ ਹੋਈ,
ਉਹ ਵੀ ਗੁਰੂ ਘਰ ਦੇ ਮੇਲੀ ਹੋਣਗੇ, ਉਹਨਾਂ ਦਾ ਵੀ ਗੁਰੂ ਘਰ ਨਾਲ ਮਿਲਾਪ ਹੋਵੇਗਾ। ਜਦੋਂ ਦਸਵੇਂ ਪਾਤਸ਼ਾਹ ਜੀ ਜੰਗਲ ਦੇ ਇਲਾਕੇ ਚ ਗਏ, ਜੋਧ ਰਾਏ ਦੇ ਜਿਹੜੇ ਅੱਗੋਂ ਸੰਤਾਨ ਵਿੱਚੋਂ ਬੱਚੇ ਸਨ, ਚੌਧਰੀ ਸ਼ਮੀਰ, ਲਖਮੀਰ, ਤਖਤਮਲ, ਉਹਨਾਂ ਨੇ ਕਲਗੀਧਰ ਜੀ ਦੀ ਬਹੁਤ ਸੇਵਾ ਕੀਤੀ। ਭਾਈ ਰੂਪਾ ਜੀ ਦੀ ਅੰਸ਼ ਵੰਸ਼ ਵਿੱਚੋਂ ਉਹਨਾਂ ਦੇ ਅੱਗੋਂ ਜਿਹੜੇ ਬੱਚੇ ਸਨ, ਇੱਕਨਾਂ ਦਾ ਨਾਮ ਭਾਈ ਪਰਮ ਸਿੰਘ ਤੇ ਦੂਜੇ ਦਾ ਨਾਮ ਸੀ ਭਾਈ ਧਰਮ ਸਿੰਘ, ਉਹਨਾਂ ਨੇ ਮਹਾਰਾਜ ਕਲਗੀਧਰ ਜੀ ਦੀ ਬਹੁਤ ਸੇਵਾ ਟਹਿਲ ਕਮਾਈ। ਭਾਈ ਪਰਮ ਸਿੰਘ, ਧਰਮ ਸਿੰਘ ਜੀ ਤਾਂ ਇਹੋ ਜਿਹੇ ਗੁਰਮੁਖ ਕਿ ਜਦੋਂ ਗੁਰਦੇਵ ਜੀ ਹਜ਼ੂਰ ਸਾਹਿਬ ਗਏ, ਰਸਤੇ ਚ ਸਾਰੇ ਰਾਹ ਨਾਲ ਨਾਲ ਹੀ ਮਹਾਰਾਜ ਜੀ ਦੇ ਗਏ। ਰੋਜ਼ਾਨਾ ਨਵਾਂ ਪਲੰਘਾ ਬਣਾ ਕੇ ਸਤਿਗੁਰਾਂ ਵਾਸਤੇ ਤਿਆਰ ਕਰਦੇ, ਮਹਾਰਾਜ ਜੀ ਰਾਤ ਨੂੰ ਉਹਦੇ ਤੇ ਬਿਰਾਜਦੇ। ਅਗਲੇ ਦਿਨ ਫਿਰ, ਕਿਉਂਕਿ ਲੱਕੜ ਦਾ ਕੰਮ ਇਹ ਕਰਨਾ ਜਾਣਦੇ ਸੀ, ਪਿਤਾ ਪੁਰਖੀ ਇਹਨਾਂ ਦਾ ਕੰਮ ਸੀ, ਤੋ ਬੜੀ ਸੇਵਾ ਟਹਿਲ ਕੀਤੀ ਤੇ ਮਹਾਰਾਜ ਦਸਵੇਂ ਪਾਤਸ਼ਾਹ ਕੋਲੋਂ ਇਹਨਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ, ਬਚਨ ਕਰ ਰਹੇ ਨੇ ਕਿ ਭਾਈ ਜੋਧ ਰਾਏ ਤੇ ਭਾਈ ਰੂਪਾ ਜੀ, ਤੁਹਾਡੀ ਜਿਹੜੀ ਅੱਗੇ ਸੰਤਾਨ ਹੋਵੇਗੀ ਉਹ ਵੀ ਗੁਰੂ ਘਰ ਦੇ ਮੇਲੀ ਹੋਣਗੇ, ਉਹਨਾਂ ਦਾ ਵੀ ਗੁਰੂ ਘਰ ਨਾਲ ਮਿਲਾਪ ਰਹੇਗਾ।
ਪਹੁੰਚੇ ਅਨੇਕ ਵਾਰ ਤਿਸ ਦੇਸ਼,
ਅਸੀਂ ਅਨੇਕਾਂ ਵੇਰੀ ਪਹਿਲਾਂ ਵੀ ਉਸ ਦੇਸ਼ ਵਿੱਚ ਆਏ ਹਾਂ, ਅੱਗੇ ਵੀ ਉਸ ਦੇਸ਼ ਵਿੱਚ ਤੁਹਾਡੇ ਇਲਾਕੇ ਵਿੱਚ ਆਵਾਂਗੇ।
ਮਿਲੇ ਸਦਾ ਸੁਖ ਲਏ ਅਸ਼ੀਸ਼,
ਤੁਹਾਡੇ ਬੱਚੇ, ਤੁਹਾਡੀ ਸੰਤਾਨ ਸਾਨੂੰ ਮਿਲਦੀ ਰਹੇਗੀ। ਅਗਲੇ ਜਾਮਿਆਂ ਚ ਜਦੋਂ ਅਸੀਂ ਉੱਥੇ ਆਵਾਂਗੇ ਤੇ ਤੁਹਾਡੀ ਸੰਤਾਨ, ਤੁਹਾਡੇ ਬੱਚੇ ਸਾਡੇ ਨਾਲ ਮਿਲਾਪ ਕਰਨਗੇ।
ਰੁਦਤ ਅਧਿਕ ਗੁਰ ਤਨੁ ਜਾ ਆਈ,
ਇਹਨੇ ਨੂੰ ਸਤਿਗੁਰਾਂ ਦੀ ਭਾਗਸ਼ਾਲੀ ਸਪੁੱਤਰੀ ਬੀਬੀ ਵੀਰੋ, ਉਹਨਾਂ ਨੂੰ ਖਬਰ ਹੋ ਗਈ ਵੀ ਛੇਵੇਂ ਪਾਤਸ਼ਾਹ ਨੇ ਤਿਆਰੀ ਕਰ ਲਈ ਸੱਚਖੰਡ ਜਾਣ ਦੀ। ਤੋ ਬੀਬੀ ਵੀਰੋ ਜੀ, ਜੋ ਮਹਾਰਾਜ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਹੈ, ਉਹ ਵੀ ਆ ਗਏ ਮਾਤਾ ਮਹਾਰਾਜ ਜੀ ਦੇ ਪਾਸ ਰੁਦਨ ਕਰਦੇ। ਪਿਤਾ ਦੇ ਸੱਚਖੰਡ ਜਾਣ ਦੀ ਖਬਰ ਸੁਣ ਕੇ ਧੀ ਨੇ ਤਾਂ ਰੁਦਨ ਕਰਨਾ ਹੀ ਸੀ, ਧੀਆਂ ਦਾ ਅਧਿਕ ਸਨੇਹ ਪਿਤਾ ਨਾਲ ਹੁੰਦਾ। ਬਹੁਤ ਜ਼ਿਆਦਾ ਵੈਰਾਗ ਬੀਬੀ ਵੀਰੋ ਜੀ ਕਰਦੇ ਹੋਏ ਨੇਤਰਾਂ ਚੋਂ ਨੀਰ ਵਹਾਉਂਦੇ ਆਏ ਹਨ।
ਪਿਤ ਕੋ ਮੋਹ ਹਿਰਦੇ ਉਮਗਾਈ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨ ਫੜੇ, ਗੁਰਦੇਵ ਨੇ ਆਪਣੀ ਗੱਲ ਵਕੜੀ ਚ ਆਪਣੀ ਧੀ ਰਾਣੀ ਨੂੰ ਲਿਆ ਹੈ, ਸੀਸ ਆਪਣੀ ਛਾਤੀ ਨਾਲ ਲਾਇਆ, ਆਖਿਆ ਪੁੱਤਰੀ ਵੀਰੋ ਕਿਉਂ ਰੁਦਨ ਕਰਦੀ ਹੈ, बीबी वीरो जी बहुत ज्यादा भारी बेबलताई नाल रुदन कर रहे सन।
देख ताए को धीरज दीना,
महाराज जी धीरज देंदे अपनी धी बीबी वीरो दे सिर ते हाथ धर के बचन कर दिया कहन लगे,
क्यों ऐसे होई मन दीना।
हे वीरो तू अपने हिरदे विच एदा क्यों दीन हुंदी है, क्यों एदा डाढ़ी व्याकुल ते दुखी हो रही है।
सर्व सुखन को लाए सदीव,
तैनू सदा लई सर्व सुख प्राप्त होणगे इस लोक विच भी ते परलोक विच भी, तेरे दोवे जहान सफले हन।
संतत तोर वीर बड़ थीव,
तेरी जेड़ी संतान होवेगी बड़ी वीर बड़े योधे बड़े सूरमे होणगे। बीबी वीरो दे उधर तो पांच पुत्रां ने जन्म लिया ते पंजे पंजे पांडवां दे समान महान योधे होए, जिन्हां ने कलगीधर पातशाह जी दी संगत करदियां पंगाणी दे जंग दे विच सूर वीरता विखाई, भाई संगो शाह जी वर्गे महापुरखां ने उथे शहादत दा जाम प्राप्त कीता। महाराज जी कहन लगे, वीरो तेरे जेड़े पुत्र होणगे बड़े वीर बड़े योधे ते सूरमे होणगे।
जस को लाए राए गुर संग,
ओ साडे नाल रहणगे दसवें जामे विच, गुरु घर नाल रह के बड़ा भारी जस प्राप्त करणगे। कलगीधर जी ने अपनी भूआ दे पुत्र भाई संगो शाह नूं शाह संग्राम लिखिया। अपनी बाणी च बचित्र नाटक विच महाराज जी लिखदे शाह संग्राम, जंग दे मैदान दा शाह जिस वर्गा कोई सूरमा नहीं। ਇਹ ਖਿਤਾਬ ਮਹਾਰਾਜ ਜੀ ਨੇ ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ ਨੂੰ ਬਖਸ਼ਿਸ਼ ਕੀਤਾ ਸੀ। ਭਾਈ ਜੀਤ ਮੱਲ ਜੀ, ਭਾਈ ਗੁਲਾਬ ਰਾਏ ਜੀ, ਇਹ ਸਾਰੇ ਮਹਾਂਪੁਰਖ ਬੀਬੀ ਵੀਰੋ ਦੇ ਸਾਹਿਬਜ਼ਾਦੇ ਸਨ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਸਾਡੇ ਨਾਲ ਮੇਲ ਰਹੇਗਾ।
ਧਰੋ ਆਨੰਦ ਸ਼ੋਕ ਦੁੱਖ ਭੰਗ,
ਇਹ ਸਦਾ ਗੁਰੂ ਘਰ ਨਾਲ ਜੁੜ ਕੇ ਜਸ ਪ੍ਰਾਪਤ ਕਰਨਗੇ। ਤੂੰ ਆਪਣੇ ਹਿਰਦੇ ਦਾ ਸ਼ੋਕ ਤਿਆਗ ਦੇ और इस दुख नू दूर कर दे।
विधि चंद को सुत मतवंता,
एदा बीबी वीरो दे सिर ते हाथ रख के गुरदेव ने धीरज दिता। लागे बाबा विधि चंद साहब जी दे सपुत्र बाबा लाल चंद जी भी बैठे सन। वेखो सतगुरु सब दियां ड्यूटियां ला रहे है, सब नू धीरज दे रहे है जेड़े जेड़े निकटवर्ती ने गुरदेव दे। तो बाबा विधि चंद जी तो पहला सचखंड जा चुके ने गुरदेव तो, उन्होंने पुत्र बाबा लाल चंद जी महाराज जी के चरणा च हाजर बैठे सन। महाराज जी बाबा लाल चंद जी जो बहुत मतवंता, जिवें उन्होंने पिता बड़े बुद्धिमान सियाने गुरसिख सन, ओदा ही अगो बाबा लाल चंद जी हन।
लाल चंद को कह भगवंता,
बाबा लाल चंद जी नू महाराज गरीब नवाज पातशाह जी हुक्म कर दिया कहन लगे,
तो वहित सुर सिंह ग्राम मजारे।
महाराज जी कहन लगे, लाल चंद जी तुहाडे नमित सुर सिंह नगर है, उस सुर सिंह नगर दे विच एक सोहना मकान सोहना महल बनिया है।
भाग मल शुभ सदन सुधारे,
उथे साडा एक सेवक है भाई भाग मल, उन्हां ने बड़े सोहना मकान बड़ा सोहना घर बनाया होया, वह घर तुसी जा के सांभो। हुण भी वह महल आप जी जदों सुर सिंह जाओ ते वह पुरानी इट दे बने हुए महापुरखां ने उसे तरह सांभ के रखे हुए है। जिथे बाबा लाल चंद जी परिवार समेत बाबा विधि चंद साहब जी का परिवार उथे रहा। भाई भागमल जी बहुत बड़े शाहूकार सन, बेअंत जमीन सी, उन्होंने सारी जमीन बाबा विधि चंद साहब जी के परिवार को भेटा कर दिती सी। तो गरीब नवाज पातशाह कहिंदे उथे साडा सेवक है भाई भागमल, उन्होंने सोहने मकान उथे जेडे ने बनाए ने महल बनाए हुए ने।
मूरत ग्रंथ सैंचिया लैके,
तुसी बाबा विधि चंद साहब ने जेडिया साडिया तस्वीरां बनवाईया हन, और जो गुरु ग्रंथ साहब जी का स्वरूप बाबा जी ने लिखिया, क्योंकि राग बिलावल तक ही वो स्वरूप बाबा जी होना ने लिखिया सी, संपूर्ण नहीं सन लिख सके, जंगा युद्धां दा वेला मुड़ के सचखंड जा विराजे। ਉਹ ਦੋਵੇਂ ਚੀਜ਼ਾਂ ਮਹਾਰਾਜ ਜੀ ਦੇ ਪਾਸ ਸਨ, ਰਾਗ ਬਿਲਾਵਲ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਔਰ ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਤਸਵੀਰਾਂ ਜਿਹੜੀਆਂ ਚਿੱਤਰਕਾਰ ਨੇ ਪਿੱਛੇ ਆਪ ਜੀ ਨੂੰ ਕਥਾ ਸੁਣੀ ਹੈ ਬਾਬਾ ਜੀ ਨੇ ਬਣਵਾਈਆਂ ਸਨ। ਮਹਾਰਾਜ ਜੀ ਨੇ ਕਿਹਾ ਇਹ ਦੋਵੇਂ ਚੀਜ਼ਾਂ ਸਾਡੀਆਂ ਤਸਵੀਰਾਂ ਵੀ और राग बिलावल तक जो गुरु ग्रंथ साहब दे सरूप लिखे ने बाबा बिधि चंद जी ने ए भी ए अपने नाल लै के तुसी अपने नगर सुर सिंह चले जाओ और इन्हां दोनों चीजां दी पूजा करो सत्कार करो और अदब नाल अपने घर दे विच साडी निशानी जान के रखो।
ते माता जुत रो सुख पैके
तुसी अपने माता जी दे समेत उत्थे जा के सुखां सहित रहो। बाबा बिधि चंद साहब जी दे धर्म सपत्नी हाजर सन उन्हां नूं भी नाल लै के तुसी जाओ अपने माता जी दे समेत। ए सैंचियां भी और साडियां जिहड़ियां तस्वीरां चित्र बनवाए हन ओह चित्र भी तुसी लै के अपने नगर सुर सिंह चाहो उत्थे निवास करो। भाई भागमल जी ने जिहड़े नवें महल बनाए मकान बनाए उत्थे जा के निवास करो। तो बाबा लाल चंद जी ओह दोवें वस्तुआं लै के नगर च आए जिहड़ियां हुण तक सुर सिंह नगर विच उन्हां दी अंश वंश वाले महापुरखां वल्लों सांभ के रखियां होईयां। महाराज गुरु ग्रंथ साहिब जी दा पावन सरूप भी सैंचियां भी ने राग बिलावल तक लिखियां होईयां और महाराज जी दे चित्र भी निके निके आकार दे ओ बने हुए तस्वीरां ओ भी बाबा जी बाबा अवतार सिंह साहिब जी ने कुछ समा होया सानू दर्शन कराए सन। ते हुण भी जदों किते संगत दे जोड़ मेल हुंदे कोई संगत बेनती करे ते महापुरख दर्शन कराउंदे। महाराज जी ने हुक्म कीता भी ये यादगारियां साडियां निशानियां हन ये तुसी अपने नगर विच लै के जाओ और अपनी माता जी दे समेत समूह सुखां सहित निवास करो।
परमानंद सुंदर सो कहियो
गुरु अमरदास साहब जी दी अंश वंश विचों बाबा परमानंद जी बाबा सुंदर जी उथे हाजिर सन उन्हां नूं भी महाराज जी ने हुक्म कीता
सदन बसो निज सब सुख लयो
कि तुसी भी अपने नगर गोइंदवाल साहब जाओ ते अपने घर विच निवास करो सुख प्राप्त करो।
श्री गुरु अमर अंश बड़ पागी
तुसी गुरु अमरदास साहब जी दी अंश वंश हो वड्डियां भागां वाले हो।
अपर चुटे तुमरी संग लागी
जेड़ा तुहाडा होर भी जेड़े तुहाडी संगत करनगे उन्हां दा भी छुटकारा होवेगा। तुसी आप तां मुक्त हो गए हो बाबा सुंदर जी जेड़े तुहाडे संगी होणगे ओह भी मुक्त हो जाणगे।
बौर नानकी दिश को देख
फिर महाराज जी ने अपने महल माता नानकी जी वल वेख्या। धन गुरु तेग बहादुर साहब दे पूजनीक माता ने माता नानकी जी छेवें पातशाह दे महल हन। माता नानकी जी वल सतगुरु छेवें पातशाह ने वेख्या
करियो हुकम बिद सकल परेख
सारी विधि परख के आउण वाले समें बारे जानदियां होया महाराज जी ने अपने महलां नूं माता नानकी जी और धन गुरु तेग बहादुर साहब जी नूं आग्या कीती हुक्म कीता
हमरी जननी कीर स्थान
आख्या नानकी जी तुसी बकाले नगर जाओ जिथे साडे माता जी दा स्थान है माता गंगा जी जिन्हां ने बकाले नगर विच अपना शरीर त्यागया सी। अज दे दिन ही माता जी सचखंड गए सी माता गंगा जी। अज दा दिन माता गंगा जी दे ज्योति जोत समावण दा दिन है। महाराज गुरु हरगोबिंद साहब छेवें पातशाह जी नाल आए सन जदों पिछे आप जी ने कथा सुनी है एक गुरसिख ने नवें घर मकान दी इत्थे रचना कीती सी। ओदी भावना सी कि सतगुरु जी माता जी समेत घर चरण पौन। बकाले नगर जदों आए ते माता जी ने वेख्या कि हुण साडे सचखंड जाण दा समां महाराज छेवें पातशाह दे सनमुखी माता जी ने बकाले नगर विच अपना पंज भूतक शरीर त्यागिया। छेवें पातशाह ने माता जी दी अंतम किरिया आप खुद अपने हथीं इत्थे कीती सी और उन्हां दे नमित गुरबाणी दे सहज पाठ ब्रह्म ग्यानी बाबा बुढ़ा साहब जी पासों दरबार साहब करवाए सन। उत्थे अस्थान बनिया होया हुण भी संगतां दर्शन करदियां जिथे नौवें पातशाह दा अस्थान है भौरा साहब बिलकुल लागे ही माता गंगा जी दा अस्थान है अंगीठा है जिथे माता जी सचखंड गए सन। महाराज जी कहिंदे माता नानकी जी नूं नानकी जी तुसी जिथे साडे माता जी सचखंड गए हन उस जगह ते बकाले नगर चले जाओ।
नाम बकाला ग्राम सुजान
तुसी बकाले नगर जाओ। बाबा बकाला नगर तां बाद विच प्रसिद्ध होया जदों नौवें पातशाह दे बाबत गुरु हरकृष्ण साहब जी ने कहा सी बाबा वसे ग्राम बकाले। पहला नाम कला बकाला सी महाराज जी कहिंदे तुसी बकाले नगर जाके निवास करो, नाले माता नानकी जी दा जिहड़ा पेका परिवार सी गुरु तेग बहादुर साहब जी दे जो नानके सन ओह बकाले नगर विच ही सन। तो दूसरा उत्थे माता जी दा स्थान पहला बनिया होया सी, घर बनिया होया सी, तो उत्थे रहण वास्ते आग्या कीती। हुण भी आप जी दर्शन कर दिओ, बिलकुल लागे ही माता जी दे स्थान दे नौवें पातशाह जी ने जिथे 26 साल 9 महीने 13 दिन रह के भजन कीता, बंदगी कीती है, वह स्थान दे आप जी दर्शन दारे कर दे, उत्थे ही नौवें पातशाह प्रगट होए। महाराज जी कहिंदे नानकी जी तुसी बकाले नगर जाके अपना निवास करो,
तहां बास अब करो सुखारे,
उत्थे जाके सुखाले ढंग नाल अपना निवास करो, तुहानू सारे सुख आनंद उत्थे प्राप्त होणगे।
समा उडीको जथा उचारे,
जेड़ा असीं तुहानू बचन कीता होया रुमाल देंदेआं उहदी उडीक करो, उत्थे ही ओह बचन प्रतख होणगे। महाराज जी ने इशारा किया भी जिहड़ा बचन किया सी नौवें पातशाह नूं गुरियाई दा ओह उत्थे ही प्रगट होवेगा, और उत्थे जाके तुसी उड़ीक करो।
सुत को सुत परताप जुत देख,
तुसी अपने पुत्र दा प्रताप भी वेखोगे ते अगे अपने पुत्र दे पुत्र दा प्रताप भी वेखोगे, अपने पुत्र दा प्रताप भी वेखोगे गुरु तेग बहादुर साहब दा, और अगों जेडे इन्हां दे पुत्र होणगे। इशारा कर रहे ने कलगियां वाले पातशाह साहब कमाल श्री गुरु गोबिंद सिंह साहब जी वाल, अगों इन्हां दे पुत्र दे पुत्र दा प्रताप भी तुसी वेखोगे।
तो शरीर की बैस विशेक,
तुहाडे शरीर दी आयु लमेरी होवेगी, तुसी अपने पोतरे नूं भी अपनी गोद विच खड़ावोगे।
अनेक रंग को समा निहरके,
अनेक रंगा दा समा तुसी नानकी जी हाले वेखना है, अनेक तरह दे रंग तुसी हाले तकने हन।
पुन आवो तन त्यागन करके,
ओ अनेका रंगा नूं वेखण तों बाद तुसी अपना ये तन त्याग के मुड़ के फिर साडे कोल आओगे। हाले तुहाडी परालब्ध है, तुहाडी लम्मी आयु है, तुसी अनेका रंगा नूं हाले वेखना पुत्र दा, फिर अगे पोतरे दा प्रताप वेखना, ਤੇ ਵੇਖ ਕੇ ਫਿਰ ਤੁਸੀਂ ਤਨ ਤਿਆਗ ਕੇ ਸਾਡੇ ਕੋਲ ਆਓਗੇ।
ਤਬ ਸੂਰਜ ਮਲ ਦ੍ਰਿਗ ਜਲ ਛੋਰਾ,
ਮਾਤਾ ਜੀ ਨੇ ਹੱਥ ਜੋੜੇ, ਮਾਤਾ ਨਾਨਕੀ ਜੀ ਨੇ ਸਤ ਬਚਨ ਕਿਹਾ। ਨੌਵੇਂ ਪਾਤਸ਼ਾਹ ਤਾਂ ਅਸੰਗ ਹੋ ਕੇ ਬੈਠੇ ਹਨ ਆਨੰਦ ਵਿਚ, ਇਹਨੇ ਨੂੰ ਬਾਬਾ ਸੂਰਜ ਮਲ ਜੀ ਹੱਥ ਜੋੜ ਕੇ ਖਲੋਤੇ, ਨੇਤਰ ਭਰੇ ਹੋਏ ਪਿਤਾ ਦੇ ਜਾਣ ਦੀ, ਜਦੋਂ ਇਕਦਮ ਹਿਰਦੇ ਵਿਚ ਉਹ ਵੈਰਾਗ ਦੀ ਖੇਡ ਬਣੀ ਹੈ, ਤੂੰ ਬਾਬਾ ਸੂਰਜਮਲ ਜੀ ਦੀਆਂ ਅੱਖਾਂ ਭਰੀਆਂ ਹੋਈਆਂ ਨੇ।
ਹੱਥ ਜੋੜ ਬੋਲਿਓ ਗੁਰ ਓਰਾ,
ਬਾਬਾ ਸੂਰਜਮਲ ਜੀ ਹੱਥ ਜੋੜ ਕੇ ਆਪਣੇ ਪਿਤਾ ਗੁਰਦੇਵ ਨੂੰ ਕਹਿਣ ਲੱਗੇ,
ਮੁਝ ਪ੍ਰਤ ਹੁਕਮ ਕਰੋ ਜਿਮ ਰਹੋ,
ਮਹਾਰਾਜ ਮੇਰੇ ਲਈ ਕੀ ਹੁਕਮ ਹੈ, ਮੈਂ ਕਿਵੇਂ ਰਹਾਂ, ਮੇਰੇ ਲਈ ਕੀ ਆਗਿਆ ਹੈ।
ਕੈਠਾ ਜਾਏ ਬਾਸ ਕੋ ਲਹੋ,
ਹੁਕਮ ਕਰੋ ਮੈਂ ਕਿੱਥੇ ਨਿਵਾਸ ਕਰਾਂ, ਮੈਂ ਆਪਣਾ ਕਿੱਥੇ ਵਾਸਾ ਕਰਾਂ, ਜਿੱਥੇ ਹੁਕਮ ਕਰੋਗੇ ਉੱਥੇ ਹੀ ਰਹਾਂਗਾ।
ਸ਼੍ਰੀ ਹਰ ਰਾਏ ਸਮੀਪੀ ਹੋਏ,
ਕੀ ਮੈਂ ਗੁਰੂ ਹਰ ਰਾਏ ਸਾਹਿਬ ਜੀ ਦੇ ਸਮੀਪੀ ਹੋ ਕੇ ਰਹਾਂ, ਜਾਂ ਇੱਥੋਂ ਨਗਰ ਛੱਡ ਕੇ ਕਿਤੇ ਹੋਰ ਨਿਵਾਸ ਕਰਾਂ।
ਕਿਦੋਂ ਅਪਰਈ ਆਗਿਆ ਮੋਏ,
ਜਾਂ ਕੋਈ ਹੋਰ ਆਗਿਆ ਮੇਰੇ ਲਈ ਤਾਂ ਉਹ ਵੀ ਆਪ ਜੀ ਹੁਕਮ ਕਰ ਦਿਓ।
ਸੁਣ ਸਤਿਗੁਰ ਸੁਤ ਕੀ ਦਿਸ਼ਹੇਰੇ,
ਬਾਬਾ ਸੂਰਜਮਲ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੇਖਦੇ ਆਪਣੇ ਪੁੱਤਰ ਵੱਲ ਤੇ ਬੋਲੇ,
ਕਹਿਓ ਕਿ ਜਥਾ ਭਾਉ ਉਰ ਤੇਰੇ।
ਮਹਾਰਾਜ ਜੀ ਕਹਿਣ ਲੱਗੇ, ਬੇਟਾ ਸੂਰਜਮਲ, ਜੈਸਾ ਤੁਹਾਡੇ ਅੰਦਰ ਭਾਉ ਹੈ, ਜਿਵੇਂ ਤੁਹਾਡੇ ਅੰਦਰ ਗੁਰੂ ਘਰ ਦੀ ਪ੍ਰੀਤ ਹੈ,
ਤਥਾ ਕਰੋ ਬਡ ਬੰਸ ਬਦੇ,
ਏਦਾਂ ਹੀ ਜਿੰਨਾ ਤੇਰੇ ਅੰਦਰ ਸਾਡੇ ਪ੍ਰਤੀ ਪ੍ਰੇਮ ਹੈ ਓਨੀ ਤੇਰੀ ਬੰਸ ਅਸੀਂ ਵਧਾਵਾਂਗੇ, ਓਨਾ ਹੀ ਤੇਰਾ ਬੰਸ ਵਧੇ ਫੁੱਲੇਗਾ।
ਫਿਰਤ ਕਿਰਤ ਗੁਰਤਾ ਕੋ ਪੈਹੇ,
ਔਰ ਗੁਰੂ ਘਰ ਦੇ ਵਿੱਚ ਵਡਿਆਈ ਵੀ ਤੁਹਾਨੂੰ ਮਿਲੇਗੀ। ਗੁਰਤਾ ਦਾ ਇੱਥੇ ਜਿਹੜਾ ਸ਼ਬਦ ਵਰਤਿਆ ਉਹਦਾ ਮਤਲਬ ਹੈ ਮੰਜੀ। ਬਾਬਾ ਸੂਰਜਮਲ ਜੀ ਦੀ ਅੰਸ਼ ਵੰਸ਼ ਚੋਂ ਅੱਗੇ ਬਾਬਾ ਗੁਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਹੋਏ ਕਲਗੀਧਰ ਦੇ ਸਮੇਂ। ਉਹਨਾਂ ਦਾ ਬੜਾ ਮਾਣ ਸਤਿਕਾਰ ਕਲਗੀਧਰ ਜੀ ਨੇ ਰੱਖਿਆ ਦਸਵੇਂ ਪਾਤਸ਼ਾਹ ਨੇ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਆਨੰਦਪੁਰ ਸਾਹਿਬ ਨਗਰ ਛੱਡਣਾ ਸੀ, ਉਦੋਂ ਕੁਝ ਸਮਾਂ ਇਹਨਾਂ ਦੋਨਾਂ ਨੂੰ
ਨਾਨ ਦੇ ਰਾਜੇ ਦੇ ਪਾਸ ਰਾਜੇ ਮੇਦਨੀ ਪ੍ਰਕਾਸ਼ ਪਾਸ ਮਹਾਰਾਜ ਜੀ ਨੇ ਭੇਜਿਆ ਸੀ ਤੇ ਰਾਜੇ ਮੇਦਨੀ ਪ੍ਰਕਾਸ਼ ਨੇ ਇਹਨਾਂ ਦੋਨਾਂ ਨੂੰ ਬਾਬਾ ਸੂਰਜਮੱਲ ਜੀ ਦੇ ਜਿਹੜੇ ਬੱਚੇ ਸਨ ਸੰਤਾਨ ਸੀ ਇਹਨਾਂ ਨੂੰ ਦੋ ਪਿੰਡ ਜਗੀਰ ਵਜੋਂ ਭੇਟਾ ਕੀਤੇ ਸਨ ਉੱਧਰ ਹਿਮਾਚਲ ਚ ਹੁਣ ਉਹ ਰਹਿ ਗਏ ਤੇ ਬਾਅਦ ਵਿੱਚ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਵੀ ਇਹਨਾਂ ਦੇ ਅੱਗੋਂ ਪਰਿਵਾਰ ਦੇ ਜੀ ਕਰਦੇ ਰਹੇ ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ ਵੀ ਤੇਰੀ ਅੰਸ਼ ਵੰਸ਼ ਦਾ ਗੁਰੂ ਘਰ ਚ ਸਨਮਾਨ ਵੀ ਰਹੇਗਾ ਉਹ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਵੀ ਕਰਨਗੇ
ਸਿੱਖ ਸੰਗਤ ਮੈਂ ਤੁਮਰੋ ਬੰਸ਼
ਸਿੱਖ ਸੰਗਤ ਵਿੱਚ ਜਿਹੜਾ ਤੇਰਾ ਬੰਸ਼ ਹੋਵੇਗਾ
ਹੋਏ ਪੂਜ ਸਭ ਕੇ ਅਵਤਾਂਸ਼
ਉਹ ਸੰਗਤ ਵਿੱਚ ਪੂਜਨੀਕ ਹੋਵੇਗਾ ਸਾਰੀ ਸੰਗਤ ਸਾਡੇ ਸਿੱਖ ਤੇਰੀ ਅੰਸ਼ ਵੰਸ਼ ਦਾ ਸਤਿਕਾਰ ਕਰਿਆ ਕਰਨਗੇ
ਅਣੀ ਰਾਏ ਰਾਏ ਮਸਤ ਨਾ ਬੋਲੇ
ਮਹਾਰਾਜ ਜੀ ਦੇ ਤੀਸਰੇ ਸਾਹਿਬਜ਼ਾਦੇ ਸੀ ਬਾਬਾ ਅਣੀ ਰਾਏ ਜੀ ਜਿਹੜੇ ਉੱਥੇ ਹਾਜ਼ਰ ਸਨ ਉਹ ਬੜੇ ਮਸਤ ਸਨ ਉਹ ਨੌਵੇਂ ਪਾਤਸ਼ਾਹ ਜੀ ਦੀ ਖੇਡ ਵਾਂਗੂ ਹੀ ਬਾਬਾ ਅਣੀ ਰਾਏ ਜੀ ਵੀ ਮਸਤ ਅਵਸਥਾ ਜਿਵੇਂ ਬਾਬਾ ਮੋਹਨ ਜੀ ਦੀ ਅਵਸਥਾ ਸੀ ਨਾ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਤੇ ਜਾਂ ਮਹਾਰਾਜ ਬਾਬਾ ਮਹਾਂਦੇਵ ਜੀ ਜੋ ਗੁਰੂ ਅਰਜਨ ਦੇਵ ਸਾਹਿਬ ਦੇ ਭਰਾ ਸਨ ਉਹਨਾਂ ਵਾਂਗੂ ਹੀ ਸੀ ਬਾਬਾ ਅਣੀ ਰਾਏ ਜੀ ਉਹਨਾਂ ਦੀ ਖੇਡ ਵਾਂਗੂ ਹੀ ਬਾਬਾ ਅਣੀ ਰਾਏ ਜੀ ਵਰਤ ਰਹੇ ਸਨ ਉਹ ਮਸਤੀ ਵਿੱਚ ਬੈਠੇ ਉਹ ਨਹੀਂ ਕੁਝ ਬੋਲੇ ਪਿਤਾ ਗੁਰਦੇਵ ਦੇ ਦਰਸ਼ਨ ਕਰ ਰਹੇ ਹਨ
ਬ੍ਰਹਮ ਗਿਆਨ ਮੈਂ ਬ੍ਰਿਤੀ ਅਡੋਲੇ
ਬਾਬਾ ਅਣੀ ਰਾਏ ਜੀ ਦੀ ਬ੍ਰਹਮ ਗਿਆਨ ਵਿੱਚ ਬ੍ਰਿਤੀ ਅਡੋਲ ਟਿਕੀ ਹੋਈ ਆਤਮ ਗਿਆਨ ਹੈ ਆਤਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਜਾਣਦੇ ਨੇ ਵੀ ਅਸੀਂ ਤਾਂ ਮਿਲੇ ਹੀ ਹੋਏ ਹਾਂ ਜਿਹੜੇ ਮਿਲੇ ਹੋਏ ਨੇ ਉਹ ਕਦੇ ਵਿਛੜਦੇ ਹੀ ਨਹੀਂ ਹਨ ਜਿਨ੍ਹਾਂ ਦੀ ਆਤਮਾ ਪਰਮ ਆਤਮਾ ਦੇ ਵਿੱਚ ਮਿਲ ਗਈ ਉਹ ਫਿਰ ਕਿੱਥੇ ਵਿਛੜਦੇ ਆ ਇਹ ਤਾਂ ਸਰੀਰਾਂ ਦੇ ਧਰਮ ਨੇ ਸੰਯੋਗ ਤੇ ਵਿਯੋਗ ਦੀਆਂ ਜਿਹੜੀਆਂ ਖੇਡਾਂ ਨੇ ਉਹ ਇਹਨਾਂ ਸਰੀਰਾਂ ਦੀਆਂ ਨੇ ਤੇ ਇਹ ਸਰੀਰ ਵਿਛੜਦੇ ਵੀ ਆ ਮਿਲਦੇ ਵੀ ਆ ਪਰ ਜਿਹੜੀ ਆਤਮਾ ਅੰਦਰੋਂ ਮਿਲੀ ਹੋਈ ਆ ਗੁਰਦੇਵ ਨਾਲ ਉਹ ਤਾਂ ਸਦਾ ਮਿਲੀ ਹੋਈ ਉਹ ਕਦੇ ਵਿਛੜਦੀ ਨਹੀਂ ਹੈ ਇਹੋ ਜੇ ਆਤਮ ਗਿਆਨ ਚ ਬਾਬਾ ਅਣੀ ਰਾਏ ਜੀ ਮਹਾਰਾਜ ਉਹ ਟਿਕੇ ਹੋਏ ਮਹਾਂਪੁਰਖ ਹਨ
ਤਿਮ ਸ੍ਰੀ ਤੇਗ ਬਹਾਦਰ ਦੋਏ
ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਅਡੋਲ ਉਹ ਵੀ ਕੁਝ ਨਹੀਂ ਬੋਲੇ ਬਾਬਾ ਸੂਰਜਮੱਲ ਜੀ ਨੇ ਜ਼ਰੂਰ ਬੇਨਤੀ ਕੀਤੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਕੁਝ ਨਹੀਂ ਬੋਲੇ ਕਿਉਂਕਿ ਮਾਤਾ ਜੀ ਨੂੰ ਆਗਿਆ ਹੋ ਚੁੱਕੀ ਸੀ ਕਿ ਤੁਸੀਂ ਆਪਣੇ ਸਪੁੱਤਰ ਨੂੰ ਨੂੰਹ ਨੂੰ ਨਾਲ ਲੈ ਕੇ ਬਕਾਲੇ ਨਗਰ ਚਲੇ ਜਾਓ ਤੋ ਨੌਵੇਂ ਪਾਤਸ਼ਾਹ ਜੀ ਬੜੇ ਆਨੰਦ ਵਿੱਚ ਉਸੇ ਤਰ੍ਹਾਂ ਹੀ ਹਰ ਇੱਕ ਸੋਗ ਤੋਂ ਰਹਿਤ ਅਵਸਥਾ ਵਿੱਚ ਬੈਠੇ ਹਨ
ਹੱਥ ਜੋੜ ਨਿਮਰੀ ਸਿਰ ਹੋਏ
ਹੱਥ ਜੋੜੇ ਹੋਏ ਨੇ ਨੌਵੇਂ ਪਾਤਸ਼ਾਹ ਨੇ ਸੀਸ ਝੁਕਾਇਆ ਹੋਇਆ ਹੈ ਪਿਤਾ ਦੇ ਸਨਮੁਖ ਉੱਤੇ ਸਿਰ ਚੱਕ ਕੇ ਨਹੀਂ ਵੇਖਦੇ ਇੰਨਾ ਅਦਬ ਇੰਨਾ ਭੈ ਇੰਨਾ ਪ੍ਰੇਮ ਹੈ ਸਤਿਗੁਰਾਂ ਦਾ ਇਹ ਗੁਰੂ ਖਾਲਸਾ ਜੀ ਅਦਬ ਸਤਿਕਾਰ ਹੈ ਪਿਤਾ ਗੁਰਦੇਵ ਦਾ ਇੰਨਾ ਭੈ ਅਦਬ ਹੈ ਨੌਵੇਂ ਪਾਤਸ਼ਾਹ ਅੰਦਰ ਹਮੇਸ਼ਾ ਜਦੋਂ ਵੀ ਸਤਿਗੁਰਾਂ ਦੇ ਸਨਮੁਖ ਆਉਂਦੇ ਨੇਤਰ ਨੀਵੇਂ ਕਰਕੇ ਸੀਸ ਨੀਵਾਂ ਕਰਕੇ ਹੱਥ ਜੋੜ ਕੇ ਖਲੋ ਜਾਣਾ ਇਹੋ ਜੀ ਭਾਵਨਾ ਨੌਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਹੈ
ਉਨ ਸੰਗਤ ਅਰ ਬ੍ਰਿੰਦ ਮਸੰਦ
ਇੱਦਾਂ ਸਭ ਨਾਲ ਬਚਨ ਬਿਲਾਸ ਕਰਕੇ ਫਿਰ ਜਿਹੜੀ ਸੰਗਤ ਬੈਠੀ ਹੈ ਗੁਰੂ ਘਰ ਦੇ ਜਿੰਨੇ ਮਸੰਦ ਬੈਠੇ ਹਨ
ਸ੍ਰੀ ਹਰ ਗੋਬਿੰਦ ਕਹਿਓ ਬਿਲੰਦ
ਉਹਨਾਂ ਨੂੰ ਵੀ ਸਾਰਿਆਂ ਨੂੰ ਮਹਾਰਾਜ ਜੀ ਨੇ ਬਚਨ ਬਿਲਾਸ ਕਹੇ ਕਹਿਣ ਲੱਗੇ
ਮਮ ਸਰੂਪ ਅਬ ਸ੍ਰੀ ਹਰ ਰਾਏ
ਕਹਿਣ ਲੱਗੇ ਸੰਗਤ ਜੀ ਮਸੰਦਾਂ ਨੂੰ ਵੀ ਕਿਹਾ ਮਸੰਦੋ ਸੁਣੋ ਮੇਰਾ ਸਰੂਪ ਹੁਣ ਸ੍ਰੀ ਗੁਰੂ ਹਰ ਰਾਏ ਸਾਹਿਬ ਹਨ ਇਹ ਮੇਰਾ ਸਵਰੂਪ ਹਨ
ਮਮ ਸਮਾਨ ਹੋਏ ਮੋਦੇ ਉਪਾਏ
ਮੇਰੇ ਹੀ ਸਮਾਨ ਇਹਨਾਂ ਨੂੰ ਜਾਣਦਿਆਂ ਇਹਨਾਂ ਦਾ ਅਦਬ ਰੱਖਣਾ ਮੇਰੇ ਹੀ ਸਮਾਨ ਜਾਣਦਿਆਂ ਹੋਇਆ ਹਿਰਦੇ ਚ ਖੁਸ਼ੀ ਤੇ ਵਿਕਾਸ ਰੱਖਣਾ ਹੈ
ਇਹ ਸਭ ਇਨਕੋ ਲਹੇ ਸੰਭਾਰ
ਇਹ ਤੁਹਾਨੂੰ ਸਾਰਿਆਂ ਨੂੰ ਸੰਭਾਲਣਗੇ ਇਹ ਤੁਹਾਡੇ ਸਾਰਿਆਂ ਦੀ ਸੰਭਾਲ ਕਰਨਗੇ ਤੁਹਾਡੇ ਮਾਲਕ ਹਨ
ਕਰੇ ਉਤਾਰਨ ਭਵ ਜਲ ਪਾਰ
ਇਹ ਤੁਹਾਨੂੰ ਭਵ ਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਗੇ ਤੁਹਾਡਾ ਬੇੜਾ ਸੰਸਾਰ ਤੋਂ ਬੰਨੇ ਲਾਉਣਗੇ
ਸ਼ਰਧਾ ਧਰੇ ਕਾਮਨਾ ਪਾਵੇ
ਜਿਹੜਾ ਇਹਨਾਂ ਤੇ ਸ਼ਰਧਾ ਰੱਖੇਗਾ ਉਹਨਾਂ ਦੀਆਂ ਸਮਸਤ ਕਾਮਨਾਵਾਂ ਦੀ ਪੂਰਤੀ ਹੋਵੇਗੀ ਜਿਹੜਾ ਜਿਹੜਾ ਵੀ ਇਹਨਾਂ ਤੇ ਸ਼ਰਧਾ ਰੱਖੇਗਾ ਭਾਵਨਾ ਰੱਖੇਗਾ ਉਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ
ਜੋ ਤਰਕੇ ਸਭ ਆਪਣ ਗਵਾਵੇ
ਜਿਹੜਾ ਇਹਨਾਂ ਤੇ ਤਰਕ ਕਰੇਗਾ ਉਹ ਆਪਣਾ ਸਭ ਕੁਝ ਹੀ ਗਵਾ ਲਵੇਗਾ ਜਿਹੜਾ ਇਹਨਾਂ ਤੇ ਕਿੰਤੂ ਕਰੇਗਾ ਤਰਕ ਕਰੇਗਾ ਵੀ ਇਹ ਤਾਂ ਬਾਲਕ ਰੂਪ ਨੇ ਜਾਂ ਛੇਵੇਂ ਪਾਤਸ਼ਾਹ ਨਾਲੋਂ ਇਹਨਾਂ ਦਾ ਵੱਖਰੇਵਾਂ ਹੈ ਜਿਹੜਾ ਇੱਦਾਂ ਸਮਝੇਗਾ
ਉਹਨੂੰ ਕੁਝ ਵੀ ਨਹੀਂ ਲੱਭੇਗਾ, ਜੋ ਹੈ ਉਹਦੇ ਕੋਲ ਉਹ ਵੀ ਆਪਣਾ ਗਵਾ ਬੈਠੇਗਾ। ਹਾਂਜੀ,
ਲੋਕ ਪਰਲੋਕ ਦੁਖੀ ਸੋ ਰਹੇ,
ਇੱਥੇ ਹੀ ਬਸ ਨਹੀਂ, ਜਿਹੜਾ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਤੇ ਤਰਕ ਕਰੇਗਾ, ਕਿੰਤੂ ਕਰੇਗਾ, ਮਹਾਰਾਜ ਜੀ ਕਹਿੰਦੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਦੁੱਖ ਪਾਵੇਗਾ, ਉਹਦਾ ਲੋਕ ਵੀ ਵਿਗੜ ਜਾਏਗਾ, ਉਹਦਾ ਪਰਲੋਕ ਵੀ ਵਿਗੜ ਜਾਏਗਾ।
ਸੁਖ ਕੋ ਲੇਸ਼ ਮਾਤਰ ਨੈ ਲਹੇ,
ਉਹਨੂੰ ਕਦੇ ਸੁਖ ਨਹੀਂ ਨੱਭੇਗਾ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ, ਸੁਖ ਦਾ ਲੇਸ਼ ਵੀ ਉਹਨੂੰ ਨਹੀਂ ਮਿਲਣ ਲੱਗਾ।
ਸਭ ਸੁਣ ਕਰ ਤਬ ਗਰੀਬ ਨਿਵਾਈ,
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੀ ਸੰਗਤ ਤੇ ਮਸੰਦਾ ਨੇ ਸਤਵੇਂ ਪਾਤਸ਼ਾਹ ਅੱਗੇ ਸੀਸ ਝੁਕਾਇਆ, ਬੜੇ ਅਦਬ ਨਾਲ ਨਮਸਕਾਰ ਕੀਤੀ।
ਆਪ ਜਥਾ ਆਇਸ ਫੁਰਮਾਈ,
ਕਹਿਣ ਲੱਗੇ ਮਹਾਰਾਜ ਛੇਵੇਂ ਗੁਰਦੇਵ, ਆਪ ਜੀ ਨੇ ਜਿਵੇਂ ਸਾਨੂੰ ਆਗਿਆ ਕੀਤੀ ਹੈ, ਜਿਵੇਂ ਆਪ ਜੀ ਨੇ ਸਾਨੂੰ ਹੁਕਮ ਕੀਤਾ ਹੈ,
ਸੋ ਸਭ ਕੇ ਸਿਰ ਪਰ ਹਿਤਵਾਰੀ,
ਉਹ ਸਾਡੇ ਸਾਰਿਆਂ ਦੇ ਸਿਰ ਤੇ, ਅਸੀਂ ਸਿਰ ਮੱਥੇ ਮਹਾਰਾਜ ਆਪ ਜੀ ਦੇ ਬਚਨ ਪ੍ਰਵਾਨ ਕਰਦੇ ਹਾਂ। ਗੁਰਦੇਵ, ਜੋ ਆਪ ਜੀ ਦੀ ਆਗਿਆ ਸਾਡੇ ਸਿਰ ਮੱਥੇ ਹੈ, ਸਿੱਖੀ ਗੁਰੂ ਖਾਲਸਾ ਜੀ, ਜੋ ਗੁਰੂ ਕਹਿ ਦੇਵੇ ਸਿੱਖ ਖੇੜੇ ਮੱਥੇ ਉਹਨੂੰ ਪ੍ਰਵਾਨ ਕਰ ਲਵੇ। ਮਹਾਰਾਜ, ਆਪ ਜੀ ਦੀ ਆਗਿਆ ਸਾਡੇ ਸਿਰ ਮੱਥੇ ਹੈ।
ਮਾਨੇ ਸਾਦਰ ਆਨੰਦ ਧਾਰੀ,
ਆਪ ਜੀ ਦੇ ਕਹੇ ਬਚਨ ਅਸੀਂ ਸਾਦਰ ਸਤਿਕਾਰ ਸਹਿਤ ਮੰਨਾਂਗੇ, ਆਪ ਜੀ ਦਾ ਹੀ ਰੂਪ ਜਾਣਦਿਆਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਤਿਕਾਰ ਕਰਾਂਗੇ, ਜਿਵੇਂ ਤੁਹਾਡਾ ਅਦਬ ਰੱਖਦੇ ਹਾਂ ਮਹਾਰਾਜ, ਜਿਵੇਂ ਆਪ ਜੀ ਦੇ ਦਰਸ਼ਨ ਕਰਦੇ ਹਾਂ, ਉਸੇ ਅਦਬ ਭਾਵ ਨਾਲ ਅਸੀਂ ਸਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਨੰਦ ਧਾਰਾਂਗੇ।
ਜਿਵ ਸ਼੍ਰੀ ਅਰਜਨ ਤੇ ਤੁਮ ਲਖੇ,
ਮਹਾਰਾਜ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੱਚਖੰਡ ਗਿਆ, ਉਹਨਾਂ ਦਾ ਰੂਪ ਅਸੀਂ ਤੁਹਾਨੂੰ ਜਾਣਿਆ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਤੇ ਤੁਹਾਡੇ ਚ ਕੋਈ ਭੇਦ ਨਹੀਂ, ਪੰਜਵੇਂ ਪਾਤਸ਼ਾਹ ਨੇ ਆਪਣੀ ਜੋਤ ਤੁਹਾਡੇ ਚ ਰੱਖੀ, ਉਸ ਦਿਨ ਤੋਂ ਬਾਅਦ ਅਸੀਂ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਕਰਕੇ ਵੇਖਿਆ ਹੈ।
ਤਿਮ ਤੁਮ ਤੇ ਇਨ ਕੋ ਸਭ ਪਿਖੇ,
ਉਸੇ ਤਰ੍ਹਾਂ ਮਹਾਰਾਜ ਅੱਜ ਤੁਸੀਂ ਆਪਣੀ ਜੋਤ ਇਹਨਾਂ ਚ ਰੱਖ ਦਿੱਤੀ ਹੈ ਤੇ ਤੁਹਾਡੇ ਸੱਚਖੰਡ ਤੁਰ ਗਿਆ, ਅਸੀਂ ਸਤਵੇਂ ਪਾਤਸ਼ਾਹ ਨੂੰ ਤੁਹਾਡਾ ਹੀ ਰੂਪ ਜਾਣ ਕੇ ਵੇਖਾਂਗੇ, ਤੁਹਾਡਾ ਹੀ ਸਵਰੂਪ ਜਾ ਕੇ ਜਾਣ ਕੇ ਦਰਸ਼ਨ ਕਰਾਂਗੇ।
ਸਪਤਮ ਗੁਰ ਸਰੂਪ ਇਹ ਹੋਏ,
ਸਤਵੇਂ ਗੁਰੂ ਹਨ, ਸਪਤਮ ਸਰੂਪ ਧਾਰਨ ਕਰਕੇ ਗੁਰੂ ਹੋ ਕੇ ਸੰਸਾਰ ਚ ਪ੍ਰਗਟ ਹੋਏ ਹਨ।
ਗੁਰਤਾ ਦਈ ਤਬੇ ਤੇ ਜੋਏ,
ਜਦੋਂ ਦੀ ਆਪ ਜੀ ਨੇ ਇਹਨਾਂ ਨੂੰ ਗੁਰਤਾ ਦਿੱਤੀ ਹੈ, ਜਦੋਂ ਦੀ ਆਪ ਜੀ ਨੇ ਇਹਨਾਂ ਦੇ ਚਰਨਾਂ ਚ ਨਮਸਕਾਰ ਕੀਤੀ ਹੈ, ਉਸ ਦਿਨ ਤੋਂ ਬਾਅਦ ਅਸੀਂ ਇਹਨਾਂ ਨੂੰ ਤੁਹਾਡਾ ਹੀ ਰੂਪ ਕਰਕੇ ਜਾਣਨਾ ਸ਼ੁਰੂ ਕਰ ਦਿੱਤਾ ਹੈ, ਤੁਹਾਡਾ ਹੀ ਰੂਪ ਸਮਝ ਕੇ ਨਮਸਕਾਰ ਕਰਦੇ ਹਾਂ, ਔਰ ਤੁਹਾਡਾ ਹੀ ਰੂਪ ਜਾਣ ਕੇ ਇਹਨਾਂ ਦੀ ਪੂਜਾ ਤੇ ਸਤਿਕਾਰ ਕਰਾਂਗੇ।
ਜਿਸ ਥਲ ਦਿਪੇ ਆਪ ਕੀ ਜੋਤ,
ਮਹਾਰਾਜ ਜਿਸ ਜਗ੍ਹਾ ਤੇ ਜਿਸ ਥਾਂ ਤੇ ਆਪ ਜੀ ਦੀ ਜੋਤ ਵਿਦਤ ਹੁੰਦੀ ਹੈ, ਜਿੱਥੇ ਆਪ ਜੀ ਦੀ ਜੋਤ ਬਿਰਾਜਮਾਨ ਹੁੰਦੀ ਹੈ,
ਤੇਜ ਪ੍ਰਤਾਪ ਉਦਾਰ ਉਦੋਤ,
ਉੱਥੇ ਆਪ ਜੀ ਦਾ ਤੇਜ, ਆਪ ਜੀ ਦਾ ਪ੍ਰਤਾਪ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਸਤਵੇਂ ਪਾਤਸ਼ਾਹ ਵਿੱਚ ਆਪ ਜੀ ਦੀ ਜੋਤ ਆਈ ਹੈ, ਔਰ ਇਹਨਾਂ ਦਾ ਤੇਜ ਪ੍ਰਤਾਪ ਉਸੇ ਦਿਨ ਤੋਂ ਹੀ ਸੰਗਤ ਵਿੱਚ ਵਿਦਤ ਹੋ ਗਿਆ, ਪ੍ਰਗਟ ਹੋ ਗਿਆ, ਇਹ ਆਪ ਜੀ ਦੀ ਜੋਤ ਦੀ ਕਲਾ ਹੈ।
ਬ੍ਰਿੰਦ ਮਸੰਦ ਬਿਲੰਦ ਬਖਾਨੀ,
ਏਦਾਂ ਜਿੰਨੇ ਮਸੰਦ ਸੀ ਸਿੱਖ ਸਨ, ਮਹਾਰਾਜ ਜੀ ਦੇ ਚਰਨਾਂ ਚ ਇਉਂ ਬੇਨਤੀ ਕਰ ਰਹੇ ਹਨ।
ਸਭ ਸੰਗਤ ਬੋਲੀ ਤਬ ਬਾਣੀ,
ਫਿਰ ਸਾਰੀ ਸੰਗਤ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸੰਗਤ ਕਹਿਣ ਲੱਗੇ,
ਸਿੱਖਣ ਕੋ ਕਰ ਤਬ ਜੋ ਸਾਰ,
ਮਹਾਰਾਜ ਹੁਣ ਸਾਰੀ ਸੰਗਤ ਲਈ ਸਿੱਖਾਂ ਲਈ ਕੀ ਕਰਤੱਬ ਹੈ ਉਹ ਹੁਕਮ ਕਰੋ। ਆਪ ਜੀ ਸੱਚਖੰਡ ਜਾ ਰਹੇ ਹੋ, ਅਸੀਂ ਜਿੰਨੇ ਸਿੱਖ ਬੈਠੇ ਹਾਂ, ਜਿੰਨੀ ਸੰਗਤ ਬੈਠੇ ਹਾਂ, ਸਾਡੇ ਲਈ ਕੀ ਹੁਕਮ ਹੈ ਆਪ ਜੀ ਦਾ, ਸਾਡੇ ਲਈ ਕੀ ਕਰਤੱਬ ਹੈ, ਉਹ ਆਪ ਜੀ ਕਿਰਪਾ ਕਰਕੇ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰੋ।
ਸ਼੍ਰੀ ਮੁਖ ਤੇ ਅਬ ਕਰੋ ਉਚਾਰ,
ਮਹਾਰਾਜ ਆਪਣੇ ਮੁਖਾਰ ਬਿੰਦ ਚੋਂ ਉਚਾਰੋ, ਆਪ ਜੀ ਦੇ ਕਹੇ ਹੋਏ ਵਾਕਾਂ ਨੂੰ ਅਸੀਂ ਸੁਣੀਏ, ਮੰਨੀਏ ਤੇ ਕਮਾਈਏ।
ਜਿਸ ਤੇ ਪਰਮ ਗਤੀ ਕੋ ਪਾਵੇ,
ਇਹਦੇ ਨਾਲ ਸਾਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ, ਅਸੀਂ ਪਰਮ ਗਤੀ ਅਵਸਥਾ ਨੂੰ ਪ੍ਰਾਪਤ ਕਰਾਂਗੇ।
ਜਨਮ ਮਰਨ ਸੰਤਾਪ ਮਿਟਾਵੇ,
ਆਪ ਜੀ ਦੇ ਪਾਵਨ ਬਚਨ ਸੁਣ ਕੇ ਮਹਾਰਾਜ ਸਾਡੇ ਜਨਮ ਮਰਨ ਦੇ ਸੰਤਾਪ ਮਿਟਣਗੇ, ऐसे बचन करो महाराज जिन्हां बचना नूं सुन के मन के कमा के सानू परम पदवी मिले और साडे जन्म ते मरण दा संकट कटिया जावे।
सुन कै रावर को उपदेश।
महाराज आप जी दा उपदेश सुन के आप जी दे पावन बचन सुन के जो हुक्म आप जी सानू करोगे जिवें बाबे लाल चंद नू आग्या कीती है जिवें बाबा भाना जी नू आग्या कीती है साडे लई की आग्या है संगत लई साडे लई की हुक्म है जो उपदेश आप जी सानू देवोगे।
हत विकार सुख लई अशेष।
आप जी दे बख्शे हुए उस उपदेश द्वारा साडे विकारां दा नाश होवेगा असी भारी सुख नू परम सुख नू जो अशेष करके सानू प्राप्त होवेगा ओ सुख सानू हासिल होवेगा तुहाडे उपदेश नाल ऐसा उपदेश आप जी सानू बख्शो।
इम सुन सब संगत की बानी।
जदों सारी संगत ने ओ बेनती कीती संगत दी ए बेनती गुरुदेव ने पातशाह ने सरवण कीती
हित अपने कर जोर बखानी।
गुरुदेव ने संगत दे हित लई क्योंकि ये जिन्नी बेनती संगत ने अपने भले लई कीती सी उस वेले जिहड़ी संगत ने बेनती कीती सी अपनी कल्याण लई कीती ओ अज भी है साडे वास्ते। आपां जिन्नी संगत बैठे सुन रहे हां महाराज जी दे बचन इतिहास दे ਇਹ ਸਾਡੇ ਵੱਲੋਂ ਵੀ ਹੈ ਇਹ ਬੇਨਤੀ ਜਿਹੜੀ ਉਹਨਾਂ ਸਿੱਖਾਂ ਨੇ ਕੀਤੀ। ਇਉਂ ਹੀ ਮਹਿਸੂਸ ਹੁੰਦਾ ਵੀ ਛੇਵੇਂ ਪਾਤਸ਼ਾਹ ਦੇ ਕੋਲ ਬੈਠੇ ਅਸੀਂ ਬੇਨਤੀ ਕੀਤੀ ਆ ਉਹ ਸੰਗਤ ਦੇ ਵਿੱਚ ਬੈਠਿਆਂ ਮਹਾਰਾਜ ਸਾਡੇ ਲਈ ਉਪਦੇਸ਼ ਕਰੋ ਸਾਡੇ ਲਈ ਕੀ ਉਪਦੇਸ਼ ਹੈ ਇਹ ਆਪਣੇ ਭਲੇ ਲਈ ਆਪਣੀ ਕਲਿਆਣ ਲਈ ਬੇਨਤੀ ਹੋਈ ਹੈ।
ਸ਼੍ਰੀ ਹਰਗੋਬਿੰਦ ਧੀਰ ਵਿਸ਼ੇਸ਼।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜ ਦੇ ਥੰਮ ਹਨ।
ਕਯੋ ਸ਼ਬਦ ਦੁਆਰਾ ਉਪਦੇਸ਼।
ਸੰਗਤ ਨੂੰ ਉਪਦੇਸ਼ ਦੇਣ ਲਈ ਗੁਰਬਾਣੀ ਦਾ ਪਾਵਨ ਸ਼ਬਦ ਜੋ ਸਤਿਗੁਰਾਂ ਦੇ ਵੱਡਿਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ ਸੀ ਉਹ ਪਾਵਨ ਸ਼ਬਦ ਉਪਦੇਸ਼ ਵਜੋਂ ਮਹਾਰਾਜ ਜੀ ਨੇ ਸੰਗਤ ਨੂੰ ਸਰਵਣ ਕਰਾਇਆ। ਇਹ ਅੰਤਲਾ ਉਪਦੇਸ਼ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੁਖੋਂ ਸਮਸਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਰ ਰਹੇ ਨੇ ਜੋ ਉਸ ਵੇਲੇ ਕੀਤਾ ਉਹ ਅੱਜ ਵੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਲਈ ਰਹੇਗਾ। ਇਹ ਛੇਵੇਂ ਪਾਤਸ਼ਾਹ ਦਾ ਪਾਵਨ ਉਪਦੇਸ਼ ਹੈ ਉਚਾਰਿਆ ਹੈ ਸ਼ਬਦ ਪੰਜਵੇਂ ਗੁਰਦੇਵ ਨੇ ਪਰ ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਛੇਵੇਂ ਗੁਰਦੇਵ ਨੇ ਦ੍ਰਿੜ ਕਰਾਇਆ ਹੈ ਸੰਗਤਾਂ ਨੂੰ ਸੁਣੋ ਗੁਰੂ ਖਾਲਸਾ ਜੀ।
ਸ਼੍ਰੀ ਮੁਖ ਵਾਕ ਮਾਰੂ ਮਹੱਲਾ ਪੰਜਵਾਂ ਚਾਂਦਨਾ ਚਾਂਦਨੇ ਆਂਗਨ ਪ੍ਰਭ ਜੀਓ ਅੰਤਰ ਚਾਦਨਾ।
ਮਾਰੂ ਰਾਗ ਹੈ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ ਉਚਾਰਨ ਛੇਵੇਂ ਗੁਰਦੇਵ ਕਰ ਰਹੇ ਨੇ। ਹੁਣ ਪਹਿਲਾਂ ਪੰਜਵੇਂ ਪਾਤਸ਼ਾਹ ਨੇ ਉਚਾਰਿਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਉਪਦੇਸ਼ ਹੁਣ ਛੇਵੇਂ ਪਾਤਸ਼ਾਹ ਕਰਨ ਲੱਗੇ ਨੇ ਆਪਣੇ ਪਿਤਾ ਜੀ ਦਾ ਸ਼ਬਦ ਸਾਨੂੰ ਸਰਵਣ ਕਰਾ ਰਹੇ ਨੇ। ਮਹੱਲਾ ਪੰਜਵਾਂ ਮਹੱਲਾ ਦਾ ਮਤਲਬ ਹੁੰਦਾ ਉਹ ਥਾਂ ਜਿੱਥੇ ਨਿਰੰਕਾਰ ਦੀ ਜੋਤ ਉਤਰੀ ਪੰਜਵੇਂ ਥਾਂ ਤੇ ਉਤਰੀ ਤੇ ਬਣਿਆ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਚਾਰਨ ਕਰਦਿਆਂ ਕਹਿੰਦੇ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਚਾਨਣਾ ਤਾਂ ਬਾਹਰ ਸੂਰਜ ਦਾ ਵੀ ਹੈ ਚੰਦਰਮਾ ਦਾ ਵੀ ਹੈ ਆਹ ਲਾਈਟਾਂ ਜਗਦੀਆਂ ਨੇ ਦੀਵੇ ਜਗਦੇ ਨੇ ਇਹਨਾਂ ਦਾ ਵੀ ਚਾਨਣਾ ਪਰ ਦੁਨੀਆਂ ਦੇ ਜਿੰਨੇ ਚਾਨਣੇ ਕਹੀ ਜਾਂਦੇ ਹਨ ਇਹਨਾਂ ਚਾਨਣਿਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਉੱਤਮ ਚਾਨਣਾ ਹੈ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਚਾਨਣਾ ਹੈ ਜਿਹੜਾ ਸਾਡੇ ਅੰਦਰ ਚਮਕਣਾ ਚਾਹੀਏ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਉਹਦਾ ਚਾਨਣਾ ਹੋਣਾ ਚਾਹੀਏ। ਉਹ ਵਾਹਿਗੁਰੂ ਸਾਡੇ ਸਾਰਿਆਂ ਦੇ ਅੰਦਰ ਚਾਨਣਾ ਕਰ ਰਿਹਾ ਜੇ ਉਹ ਚਾਨਣਾ ਅੰਦਰ ਨਾ ਹੋਵੇ ਜਿਹੜਾ ਪ੍ਰਭੂ ਦਾ ਹੈ ਤੇ ਬਾਹਰਲੇ ਚਾਨਣੇ ਦਾ ਸਾਨੂੰ ਪਤਾ ਹੀ ਨਹੀਂ ਲੱਗੇ। ਮੁਰਦੇ ਦੇ ਸਾਹਮਣੇ ਸੂਰਜ ਚੜਿਆ ਹੁੰਦਾ ਉਹਨੂੰ ਦਿਸਦਾ ਭਲਾ ਮੁਰਦੇ ਦੇ ਸਾਹਮਣੇ ਲਾਈਟਾਂ ਬਲਦੀਆਂ ਹੁੰਦੀਆਂ ਉਹਨੂੰ ਕੋਈ ਪਤਾ ਉਹਦਾ ਪ੍ਰਭੂ ਦਾ ਚਾਨਣਾ ਅੰਦਰ ਹੈ ਤੇ ਬਾਹਰਲਾ ਚਾਨਣਾ ਪਤਾ ਲੱਗਦਾ ਜੀਵਨ ਸੱਤਾ ਤਾਂ ਹੀ ਹੈ ਨਾ ਜੇ ਉਹਦਾ ਚਾਨਣਾ ਸਾਡੇ ਅੰਦਰ रोज पढ़ते हैं तिसदै चानण सब मह चानण होए गुरसाखी जोत प्रगट होए। वाहिगुरु का चानण वो सारिया दे अंदर है। महाराज छेवें पातशाह कह रहे ने सिखो वो प्रभु तुहाडे सारिया अंदर प्रकाश रहा है, उनू जानो उस प्रकाश सत्ता नू उस रौ नू वेखो जो तुहाडे हिरदे विच तुहाडे घट विच सारिया विच व्यापक है। उसे नू गुरु नानक साहब ने कहा एक ओंकार। एक ओंकार का मतलब भी यह है जो सारिया विच प्रकाश रहा है, जिस दा प्रकाश सारिया विच है। महाराज जी कहिंदे ओ प्रभु तुहाडे हिरदे रूपी आंगन। आंगन नाम वैसे वेड़े दा हुंदा, घर दा जिहड़ा वेड़ा हुंदा खाली थां उहनू आंगन कह दिंदे। महाराज कहिंदे तुहाडे हिरदे रूपी आंगन विच ओ प्रभु जी चानना कर रहे ने, ओ प्रभु जी तुहाडे अंदर प्रकाश कर रहे हन।
आराधना आराधन नीका हर हर नामे आराधना।
आराधना कई प्रकार दी है, कोई किसे दी आराधना करदा कोई किसे दी आराधना, हर एक दा आराध्य वखरा वखरा। संसार दे विच जिन्ने भी लोग ने सब दे जिहड़े आराध्य हन जिन्हां दी उह आराधना करदे सब दे वखरे वखरे। कोई किसे शक्ति नू आराधदा कोई किसे नू कोई किसे नू, सब दी आराधना वखरी है। पर पातशाह कहिंदे दुनिया दा जितने भी आराधन दे प्रकार ने उन्हां आराधना विच्चों सब तो वड्डी श्रेष्ठ आराधना है वह है हरि वाहिगुरु परमेश्वर दे नाम दी आराधना करनी। उहदे नाम दी आराधना अकाल पुरख दे नाम दी आराधना सब तो नीका। नीका दा मतलब हुंदा श्रेष्ठ उत्तम सुंदर। दुनिया दियां जितनियां भी आराधना हन सब तो सुंदर आराधना अकाल पुरख वाहिगुरु जी दे नाम दी आराधना है। सत नाम वाहे गुरु सत नाम वाहे गुरु
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 हर हर नाम आराधना हर हर नाम आराधना
हर हर नाम आराधना हर हर नाम आराधना
हर हर नाम आराधना हर हर नाम आराधना
हर हर नाम आराधना हर हर नाम आराधना।
ये नाम दी आराधना दुनिया दियां जितनियां आराधना ते आराधना दे प्रकार ने सब तो श्रेष्ठ है उत्तम है। छेवें पातशाह गुरु हरगोबिंद साहब कहिंदे सिखो हरि दे नाम दी आराधना करो। हां जी
त्यागना त्यागन नीका काम क्रोध लोभ त्यागना।
त्याग कई तरह दे ने, कोई कुछ त्यागदा कोई कुछ त्यागदा। कोई कहिंदा मैं तां चाह त्यागी आ 10 साल हो गए, कोई कहिंदा मैं आ चीज त्याग दित्ती, कोई आ कहिंदा आ त्याग दित्ता। जो त्यागना है पातशाह कहिंदे सारे दुनिया दे त्यागां चो सब तो श्रेष्ठ त्याग है काम नू त्यागना क्रोध नू लोभ नू मोह नू हंकार नू। वेखिए अपने अंदर झाती मार के कि ये त्याग असी कर सके हां, कि ये त्याग साडे कोलों हो सकिया है। गुरदेव कहिंदे जे त्यागना है ता इना विकारां दा त्याग कर दियो।
मांगना मांगन नीका ਹਰ ਜਸ ਗੁਰ ਤੇ ਮੰਗਣਾ।
ਮੰਗਾਂ ਅਸੀਂ ਬੜੀਆਂ ਮੰਗਦੇ ਆ, ਸਵੇਰ ਤੋਂ ਸੰਕ੍ਰਾਂਤ ਵਾਲੇ ਦਿਨ ਤਾਂ ਜ਼ਿਆਦਾ ਹਾਜ਼ਰੀ ਹੁੰਦੀ ਹੈ ਨਾ, ਵੀ ਇੱਕ ਮਹੀਨੇ ਦੀ ਬੈਟਰੀ ਚਾਰਜ ਕਰਨ ਵਾਸਤੇ ਬਹੁਤੇ ਸੰਕ੍ਰਾਂਤ ਨੂੰ ਆਉਂਦੇ, ਸਾਰਾ ਮਹੀਨਾ ਦਰਸ਼ਨ ਨਹੀਂ ਹੁੰਦੇ। ਮੰਗਾਂ ਸਾਡੀਆਂ ਬਹੁਤ ਨੇ ਹਿਰਦੇ ਵਿੱਚ, ਪਰ ਗੁਰਦੇਵ ਕਹਿੰਦੇ ਜੇ ਮੰਗਣਾ, ਮੰਗਣ ਵਿੱਚੋਂ ਸਭ ਤੋਂ ਸ੍ਰੇਸ਼ਟ ਮੰਗਣਾ ਇਹ ਹੈ ਕਿ ਆਪਣੇ ਮਾਲਕ ਦੇ ਚਰਨਾਂ ਚੋਂ ਹਰੀ ਦਾ ਜਸ ਮੰਗਣਾ। ਮਹਾਰਾਜ ਕਿਰਪਾ ਕਰੋ, ਸਾਨੂੰ ਹਰ ਜਸ ਬਖਸ਼ੋ, ਵੀ ਹਰ ਵੇਲੇ ਹਰ ਜਸ ਗਾਈਏ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਿੱਡੀ ਵੱਡੀ ਬਰਕਤ ਹੈ ਹਰੀ ਜਸ ਨੂੰ ਕਹਿਣ ਦੀ, ਕਰੋੜਾਂ ਜਨਮਾਂ ਦੇ ਦੁੱਖ ਗਵਾਚ ਜਾਂਦੇ ਹਰ ਜਸ ਕਹਿ ਕੇ। ਆਪਣੇ ਸਾਹਿਬ ਦੇ ਚਰਨਾਂ ਚੋਂ ਹਰੀ ਦਾ ਜਸ ਮੰਗਣਾ ਹੈ।
ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ।
ਜਾਗਣ ਨੂੰ ਤਾਂ ਦੁਨੀਆਂ ਬੜੀ ਜਾਗਦੀ ਫਿਰਦੀ, ਸਾਰੀ ਸਾਰੀ ਰਾਤ ਜਾਗਦੇ ਫਿਰਦੇ ਹੁੰਦੇ ਲੋਕ, ਸੱਜੇ ਖੱਬੇ ਭਟਕਦੇ ਫਿਰਦੇ ਹੈ, ਪਰ ਜਾਗਣਾ ਵਿੱਚੋਂ ਸਭ ਤੋਂ ਚੰਗਾ ਤੇ ਸ੍ਰੇਸ਼ਟ ਜਾਗਣਾ ਹੈ ਹਰੀ ਦੇ ਕੀਰਤਨ ਵਿੱਚ ਜਾਗਣਾ। ਉਹ ਵੇਖੀਏ ਵੀ ਅਸੀਂ ਹਰੀ ਦੀ ਕੀਰਤੀ ਚ ਕਿੰਨਾ ਕੁ ਜਾਗਦੇ ਹਾਂ, ਅੰਮ੍ਰਿਤ ਵੇਲੇ ਉੱਠ ਕੇ ਕਿੰਨੇ ਕੁ ਨੇ ਜਿਹੜੇ ਬਾਣੀ ਪੜ੍ਹਦੇ ਭਜਨ ਕਰਦੇ ਹਰੀ ਦੀ ਕੀਰਤੀ ਚ ਜਾਗਦੇ। ਹੋਰ ਕੰਮਾਂ ਧੰਦਿਆਂ ਵਾਸਤੇ ਤਾਂ ਅਸੀਂ ਜਾਗਦੇ ਹਾਂ, ਭਜਨ ਵਾਸਤੇ ਕਿੰਨਾ ਕੁ ਜਾਗਦੇ ਹਾਂ। ਪਾਤਸ਼ਾਹ ਕਹਿੰਦੇ ਹਰੀ ਦੇ ਕੀਰਤਨ ਵਿੱਚ ਜਾਗਣਾ ਇਹ ਸਭ ਤੋਂ ਸ੍ਰੇਸ਼ਟ ਜਾਗਣਾ ਹੈ।
ਲਾਗਨਾ ਲਾਗਨ ਨੀਕਾ ਗੁਰ ਚਰਣੀ ਮਨ ਲਾਗਨਾ।
ਕਹਿੰਦੇ ਜੇ ਲੱਗਣਾ ਜੁੜਨਾ ਤਾਂ ਫਿਰ ਦੁਨੀਆਂ ਦੇ ਜਿੰਨੇ ਜੁੜਨੇ, ਕੋਈ ਕਿਹਦੇ ਨਾਲ ਜੁੜਦਾ, ਕੋਈ ਕਿਹਦੇ ਨਾਲ ਲੱਗਦਾ, ਕਹਿੰਦੇ ਸਭ ਤੋਂ ਸ੍ਰੇਸ਼ਟ ਲੱਗਣਾ ਹੈ ਗੁਰੂ ਚਰਨੀ ਨਾਲ ਲੱਗਣਾ, ਗੁਰਚਰਨੀ ਲੱਗਣਾ, ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ, ਇਹ ਸਾਰੇ ਜੁੜਨ ਤੋਂ ਸ੍ਰੇਸ਼ਟ ਜੁੜਨਾ ਹੈ।
ਇਹ ਬਿਦ ਤਿਸੇ ਪ੍ਰਾਪਤੇ ਜਾਂ ਕੈ ਮਸਤਕ ਪਾਗਨਾ।
ਉੱਪਰਲੀਆਂ ਇਹ ਸਾਰੀਆਂ ਵਿਧੀਆਂ ਜਿਹੜੀਆਂ ਦੱਸੀਆਂ, ਇਹ ਸਾਰੀਆਂ ਦਾਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਮਿਲਦੀਆਂ ਨੇ ਜਿਹਦੇ ਮੱਥੇ ਤੇ ਭਾਗ ਚੰਗੇ, ਜਿਹਦੇ ਕਰਮ ਚੰਗੇ ਉਹਨੂੰ ਮਿਲ ਜਾਂਦੀਆਂ। ਹੁਣ ਆਖੀਏ ਮਹਾਰਾਜ ਸਾਡੇ ਕਰਮ ਤਾਂ ਹੈ ਨੀ ਚੰਗੇ, ਸਾਨੂੰ ਕਿਵੇਂ ਮਿਲਣ? ਤੇ ਗੁਰੂ ਹਰਗੋਬਿੰਦ ਸਾਹਿਬ ਸਮਰੱਥ ਨਹੀਂ ਗਏ ਲੇਖ ਲਿਖਣ ਦੇ? ਜੇ ਮਾਈ ਨੇ ਕਿਹਾ ਸੀ ਮਹਾਰਾਜ ਉੱਥੇ ਨਹੀਂ ਲਿਖੇ ਤਾਂ ਇੱਥੇ ਲਿਖ ਦਿਓ, ਤੇ ਸਾਡੀ ਵੇਰੀ ਕਿਹੜਾ ਮਹਾਰਾਜ ਜੀ ਨੇ ਕਲਮ ਛੱਡ ਦਿੱਤੀ ਹੈ? ਜੇ ਅਸੀਂ ਬੇਨਤੀ ਕਰੀਏ ਤੇ ਸਾਡੇ ਵੀ ਭਾਗਾਂ ਚ ਲਿਖ ਸਕਦੇ ਹੈ।
ਸਤਿ ਸ੍ਰੀ ਅਕਾਲ।
ਇਹ ਸਾਖੀਆਂ ਸਾਡੇ ਲਈ ਪ੍ਰੇਰਨਾਦਾਇਕ ਨੇ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹਨਾਂ ਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਕਉ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਬਚਨ ਛੇਵੇਂ ਪਾਤਸ਼ਾਹ ਉਚਾਰਦਿਆਂ ਕਹਿੰਦੇ ਉਹਦੇ ਲਈ ਸਭ ਕੁਝ ਭਲਾ, ਉਹਦੇ ਲਈ ਸਭ ਕੁਝ ਚੰਗਾ, ਉਹਦਾ ਖਾਣਾ ਉਹਦਾ ਪਹਿਨਣਾ ਭਲਾ ਨੀਕਾ, ਜਿਹੜੇ ਆਪਣੇ ਪ੍ਰਭੂ ਦੀ ਸ਼ਰਨ ਚ ਪੈ ਗਏ, ਉਹਨਾਂ ਦਾ ਖਾਣਾ ਪੀਣਾ ਪਵਿੱਤਰ ਹੋ ਗਿਆ। ਉਹ ਖਾਣਾ ਪੀਣਾ ਮਲਨ ਮਾੜਾ ਨਹੀਂ ਖਾਂਦੇ ਪੀਂਦੇ, ਭਲਾ ਸਤੋ ਗੁਣੀ ਭੋਜਨ, ਔਰ ਉਹਨਾਂ ਦਾ ਸਭ ਕੁਝ ਨੀਕਾ, ਯਾਨੀ ਕਿ ਸਾਰੇ ਸ਼ੁਭ ਗੁਣ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਆਪਣੇ ਪ੍ਰਭੂ ਦੀ ਸ਼ਰਨਾਗਨਾ ਸ਼ਰਨ ਚ ਪੈ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਅੰਮ੍ਰਿਤ ਬਚਨ ਸਾਡੇ ਹਿਰਦਿਆਂ ਚ ਵਸ ਜਾਣ। ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇ ਮਾਂ।